फिर मत दे विच बुद्धि दे विच रतन रतन जिहड़ा है की चीज है बैराग बैराग पैदा हो जाता है। हुण आपां रतन का संकेती अर्थ लैणा रत रत प्रीति नूं कहिंदे ने रत ना ਉਹ ਜਿਨ੍ਹਾਂ ਦੇ ਅੰਦਰ ਰੱਤ ਨਹੀਂ ਰਹਿੰਦੀ ਪ੍ਰੀਤੀ ਰਹਿੰਦੀ ਨਹੀਂ ਆ ਵਿਰਾਗ ਪੈਦਾ ਹੋ ਜਾਂਦਾ ਉਹਨੂੰ ਕਹਿੰਦੇ ਨੇ ਜੇ ਗੁਰੂ ਦੀ ਸਿੱਖਿਆ ਸੁਣ ਲਏ ਸਤਿਗੁਰੂ ਜੀ ਐਸੀ ਵਿਰਾਗਮਈ ਬਾਣੀ ਨੌਵੇਂ ਪਾਤਸ਼ਾਹ ਦੀ ਜੇ ਕੋਈ ਪੜ੍ਹਨ ਲੱਗ ਜੇ ਰੋਜ਼ ਤਾਂ ਵਿਰਾਗੀ ਹੋ ਜਾਂਦਾ ਜੇ ਚੌਥੇ ਪਾਤਸ਼ਾਹ ਦੀ ਬਾਣੀ ਪੜ੍ਹਨ ਲੱਗ ਜਾਏ ਤਾਂ ਉਹ ਅੱਖਾਂ 'ਚ ਉੱਥਰੂ ਹੀ ਜਾਂਦੇ ਰਹਿੰਦੇ ਇੰਨਾ ਵਿਰਾਗੀ ਪੁਰਸ਼ ਬਣ ਜਾਂਦਾ ਮੱਤ ਵਿੱਚ ਰਤਨ ਇਹ ਜਵਾਹਰ ਗਿਆਨ ਨੂੰ ਕਹਿੰਦੇ ਨੇ ਫਿਰ ਮਤ ਵਿੱਚ ਰਤਨ ਜਵਾਹਰ ਮਾਣਿਕ ਅਣਾਣੇ ਸਿਹਾਰੀ ਜੇ ਇੱਕ ਗੁਰ ਕੀ ਸਿੱਖ ਸੁਣੀ ਇਉਂ ਤਾਂ ਮਾਣਕ ਅੱਖਰ ਵੀ ਆ ਜਾਂਦਾ ਮਾਣਿਕ ਮਹਾਰਾਜ ਕਹਿੰਦੇ ਨੇ ਮਾਣਕ ਜਿਹੜੀ ਚੀਜ਼ ਆ ਉਹ ਕੀ ਹੈ ਸ਼ਰਵਣ ਮੰਨਣ ਨਿਧਿਆਸਣ ਨੂੰ ਮਾਣਕ ਕਹਿੰਦੇ ਨੇ ਸੋ ਜਿਹੜੇ ਬੰਦੇ ਮਤ ਵਿੱਚ ਰਤਨ ਜਵਾਹਰ ਮਾਣਕ ਇਹ ਬੈਰਾਗ ਗਿਆਨ ਸ਼ਰਵਣ ਮੰਨਣ ਨਿਧਿਆਸਣ ਉਹਨਾਂ ਬੰਦਿਆਂ ਨੂੰ ਮਿਲ ਜਾਂਦੇ ਨੇ ਜਿਹੜੇ ਗੁਰੂ ਦੀ ਇੱਕ ਸਿੱਖਿਆ ਸੁਣਦੇ ਨੇ ਕਿਹੜੀ ਸਿੱਖਿਆ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਸਿੱਖਿਆ ਕੀ ਹੈ ਮਹਾਰਾਜ ਕਹਿੰਦੇ ਜਿਹੜੀ ਜੀਵ ਤੇ ਈਸ਼ ਦੀ ਏਕਤਾ ਦੀ ਸਿੱਖਿਆ ਸੁਣਦੇ ਨੇ ਜੇ ਗੁਰੂ ਦੇ ਕੋਲ ਬੈਠ ਕੇ ਇਹ ਸਿੱਖਿਆ ਸੁਣਦੇ ਨੇ ਕਿ ਜੀਵ ਜੀਵ ਆਤਮਾ ਅਤੇ ਬ੍ਰਹਮ ਇਹ ਦੋਵੇਂ ਇੱਕ ਨੇ ਜਦੋਂ ਇਹ ਸਿੱਖਿਆ ਸੁਣਦੇ ਨੇ ਨਾ ਗੁਰੂ ਦੇ ਕੋਲ ਬੈਠ ਕੇ ਤਾਂ ਉਹਨਾਂ ਦੇ ਅੰਦਰ ਸ਼ੁਭ ਗੁਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ ਗੁਰਾ ਇੱਕ ਦੇਹ ਬੁਝਾਈ ਸਤਿਗੁਰੂ ਮਹਾਰਾਜ ਨੇ ਸਾਨੂੰ ਤਾਂ ਇੱਕੋ ਹੀ ਸਿੱਖਿਆ ਸਮਝਾ ਦਿੱਤੀ ਹੈ ਸਭਨਾ ਜੀਆਂ ਕਾ ਇੱਕ ਦਾਤਾ ਸਾਰਿਆਂ ਜੀਆਂ ਦਾ ਇੱਕੋ ਇੱਕ ਦਾਤਾ ਹੈ ਚਾਹੇ ਉਹ ਕਿੰਨਾ ਹੀ ਵੱਡਾ ਕੋਈ ਹੋਵੇ ਇਸ ਕਰਕੇ ਤੂੰ ਕਿਤੇ ਹੋਰ ਨਹੀਂ ਜਾਣਾ ਪਤਾ ਕਿਤੇ ਤੂੰ ਆਖੇ ਮੈਂ ਬ੍ਰਹਮਾ ਕੋਲੋਂ ਮੰਗ ਲਾਂ ਮੈਂ ਵਿਸ਼ਨੂੰ ਕੋਲੋਂ ਮੰਗ ਲਾਂ ਫਲਾਣੇ ਦੇਵਤੇ ਤੋਂ ਮੰਗ ਲਾਂ ਫਲਾਣੇ ਔਲੀਏ ਫਕੀਰ ਤੋਂ ਮੰਗ ਲਾਂ ਫਲਾਣੇ ਪੈਗੰਬਰ ਤੋਂ ਮੰਗ ਲਾਂ ਸਾਰਿਆਂ ਦਾ ਉਹ ਇੱਕੋ ਹੀ ਹੈ ਦਾਤਾ ਤੇਰੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਤੇਰੇ ਪਿਤਾ ਜੀ ਕੋਲੋਂ ਸਾਰੇ ਮੰਗਣ ਆਉਂਦੇ ਨੇ ਇੱਥੇ ਉਹ ਤੂੰ ਹੋਰਾਂ ਦੇ ਘਰ ਜਾਏਗਾ ਤੈਨੂੰ ਸ਼ਰਮ ਨਾ ਆਊਗੀ ਜੇ ਘਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲਾ ਤਹੀ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਘਰ ਹੁੰਦਿਆਂ ਸੁਣਦਿਆਂ ਮੰਗਣ ਜਾਈਏ ਫਿਰ ਬੰਦੇ ਨੂੰ ਉਲਾਮਾ ਮਿਲਦਾ ਜੇ ਰਾਜੇ ਦਾ ਮੁੰਡਾ ਭਖਾਰੀ ਦੇ ਘਰ ਮੰਗਦਾ ਫਿਰੇ ਆਵੇ ਦਹੀਂ ਦੋ ਰੋਟੀਆਂ ਤਾਂ ਰਾਜੇ ਨੂੰ ਵੀ ਸ਼ਰਮ ਆਊਗਾ ਮੇਰੇ ਮੁੰਡੇ ਦਾ ਦਿਮਾਗ ਖਰਾਬ ਹੋ ਗਿਆ ਇਹ ਕਿਉਂ ਭਖਾਰੀਆਂ ਦੇ ਘਰ ਤੋਂ ਰਿਹਾ ਜਿਨ੍ਹਾਂ ਦਾ ਮੈਂ ਦਾਤਾ ਬਣਿਆ ਇਹ ਉਹਨਾਂ ਦਾ ਮੰਗਤਾ ਬਣ ਗਿਆ ਜਾ ਕੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਮੈਂ ਤੈਨੂੰ ਇੱਕ ਸਮਝਾਤੀ ਗੱਲ ਗੁਰਾ ਇੱਕ ਦੇਹ ਬੁਝਾਈ ਅਖੰਡ ਚੇਤਨ ਦੇਹੀ ਦਾ ਅਭਿਆਸ ਕਰਵਾ ਦਿੱਤਾ ਇਸ ਨੂੰ ਕਿ ਸਭਨਾ ਜੀਆਂ ਕਾ ਇੱਕ ਦਾਤਾ ਉਹ ਜਿਹੜਾ ਸਾਰਿਆਂ ਜੀਆਂ ਦਾ ਇੱਕ ਦਾਤਾ ਸਭ ਨੂੰ ਦੇਣ ਵਾਲਾ ਹੈ ਉਹ ਜਿਹੜਾ ਦਾਤਾ ਨਾ ਸੋ ਉਹ ਕਿੱਥੇ ਹੈ ਮਹਾਰਾਜ ਕਹਿੰਦੇ ਮੈਂ ਕਹਿੰਦੇ ਉਹ ਤਾਂ ਮੇਰੇ ਵਿੱਚ ਹੀ ਬੈਠਾ ਸੋ ਮੈਂ ਸੋ ਹੰਗ ਸੋ ਹੰਗ ਸੋ ਹੰਗ ਹੈ ਇਹ ਸੋ ਹੰਗ ਹੰਸਾ ਜਪ ਜਪ ਮਾਰੂ ਰਾਗ ਵਿੱਚ ਮਹਾਰਾਜ ਬਚਨ ਕੀਤਾ ਇਹ ਅਵਸਥਾ ਫਿਰ ਬਾਅਦ ਜਾ ਕੇ ਬਣ ਜਾਂਦੀ ਸੋ ਮੈਂ ਕਹਿੰਦੇ ਉਹ ਸਰੂਪ ਮੇਰਾ ਆਪਣਾ ਹੀ ਆਪਣਾ ਸਾਰਿਆਂ ਦਾ ਹੀ ਸਰੂਪ ਆ ਉਹ ਕਹਿੰਦੇ ਉਹ ਆਪਣੇ ਨਾਲੋਂ ਵੱਖਰਾ ਨਹੀਂ ਹੈ ਸਾਰਿਆਂ ਨਾਲੋਂ ਸੋ ਮੈਂ ਵਿਸਰ ਨਾ ਜਾਈ ਉਹ ਮੈਨੂੰ ਸਰੂਪ ਭੁੱਲ ਨਾ ਜਾਵੇ ਮੈਨੂੰ ਕਦੇ ਭੁੱਲਦਾ ਨਹੀਂ ਹੈ ਉਹ ਸਰੂਪ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਿੱਧੋ ਉਹ ਸਾਨੂੰ 24 ਘੰਟੇ ਗੁਰਸਿੱਖੋ ਸਰੂਪ ਭੁੱਲਣਾ ਨਹੀਂ ਚਾਹੀਦਾ ਆਪਣਾ ਮੇਰਾ ਸਰੂਪ ਕੀ ਹੈ ਮੇਰਾ ਅੰਦਰਲਾ ਸਰੂਪ ਕੀ ਹੈ ਮੇਰਾ ਜਿਹੜਾ ਸਰੂਪ ਹੈ ਨਾ ਉਹ ਪ੍ਰਕਾਸ਼ ਹੈ ਮੇਰਾ ਹੋਰ ਕੋਈ ਸਰੂਪ ਨਹੀਂ ਨਾ ਮੇਰਾ ਕੋਈ ਅੱਖ ਨੱਕ ਕੰਨ ਬੁੱਲ ਹੈ ਨਾ ਮੇਰਾ ਕੋਈ ਹੱਥ ਪੈਰ ਹੈ ਜਿਹੜਾ ਮੇਰਾ ਆਪਣਾ ਸਾਰਿਆਂ ਦੇ ਜਿੰਨੇ ਆਪਾਂ ਬੈਠੇ ਹਾਂ ਆਪਣਾ ਸਾਰਿਆਂ ਦਾ ਜਿਹੜਾ ਅੰਦਰ ਸਰੂਪ ਹੈ ਨਾ ਉਹਦਾ ਕੁਛ ਵੀ ਨਹੀਂ ਹੈ ਚੱਕਰ ਚਿਹਨ ਔਰ ਬਰਨ ਜਾਤ ਔਰ ਪਾਤ ਨਹਿਣ ਜੇ ਉਹੀ ਤਾਂ ਆਪਣਾ ਸਰੂਪ ਹੈ ਸਾਰਿਆਂ ਦਾ ਪਰ ਆਪਾਂ ਆਪਣੇ ਨੂੰ ਮੰਨਦੇ ਹਾਂ ਦੇਹੀ ਤੇ ਦੇਹੀ ਮੰਨਣਾ ਆਪਣੀ ਬੜੀ ਵੱਡੀ ਗਲਤੀ ਹੈ ਉਹ ਮਹਾਰਾਜ ਕਹਿੰਦੇ ਗੁਰਾ ਇੱਕ ਦੇਹ ਬੁਝਾਈ ਮੈਨੂੰ ਗੁਰਾ ਨੇ ਇੱਕ ਦੇਹ ਜਿਹੜੀ ਹੈ ਨਾ ਇਹ ਸਮਝਾ ਦਿੱਤੀ ਇਹ ਦੇਹੀ ਨਾਸਵੰਤ ਹੈ ਇਹ ਦੇਹੀ ਨਾਸਵੰਤ ਹੈ ਤੇ ਅੰਦਰਲਾ ਸਰੂਪ ਤੇਰਾ ਪ੍ਰਕਾਸ਼ਮਈ ਹੈ ਉਹੀ ਸਰੂਪ ਪਰਮੇਸ਼ਰ ਦਾ, ਉਹੀ ਸਰੂਪ ਤੇਰਾ, ਤੇਰੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਬਸ ਇਹੀ ਰੂਪ ਹੈ ਤੇਰਾ। ਜਿੱਦਣ ਤੂੰ ਆਪਣੇ ਸਰੂਪ ਨੂੰ ਸਮਝ ਗਿਆ, ਦੇਹੀ ਦਾ ਤਿਆਗ ਕਰ ਦਿੱਤਾ, ਦੇਹ ਦੇ ਆਸ ਛੱਡ ਕੇ ਪੰਜ ਕੋਸ਼ਾਂ ਦੇ ਪਹਾੜ ਪਾਰ ਕਰ ਗਿਆ, ਔਰ ਜਾਣਨ ਲੱਗ ਪਿਆ ਕਿ ਮੈਂ ਆਪਣਾ ਸਰੂਪ, ਮੇਰਾ ਵਾਹਿਗੁਰੂ, ਮੈਂ ਤੇ ਅਸੀਂ ਵੱਖਰੇ ਨਹੀਂ ਹਾਂ, ਮੈਂ ਤੇ ਵਾਹਿਗੁਰੂ ਇੱਕੋ ਹੀ ਰੂਪ ਹਾਂ, ਮੇਰੇ ਅੰਦਰ ਹੰਗਤਾ ਹੈ, ਇਸ ਕਰਕੇ ਮੈਂ ਉਹਦੇ ਨਾਲ ਵੱਖਰਾ ਹਾਂ। ਇਹ ਇਸ ਸੰਸਾਰ ਤੋਂ ਦੇਖਦੇ ਇਹ ਵਾਰਕਾ ਰੂਪ ਹੈ, ਇਹ ਸਾਰਾ ਸੰਸਾਰ ਹੀ ਉਹਦਾ ਰੂਪ ਹੈ, ਇਹ ਪਸ਼ੂ ਪੰਛੀ ਉਹਦਾ ਰੂਪ ਹੈ, ਉਹ ਵਾਹਿਗੁਰੂ ਮੇਰੇ ਹਿਰਦੇ 'ਚ ਹੈ। ਮੈਂ ਆਪਣੇ ਆਪ ਨੂੰ ਐਵੇਂ ਸਮਝੀ ਜਾਂਦਾ ਕਿਵੇਂ ਫਲਾਨਾ ਸਿੰਘ ਹੈ, ਉਹ ਫਲਾਨਾ ਸਿੰਘ ਤਾਂ ਨਾਮ ਤੇਰੇ ਘਰਦਿਆਂ ਨੇ ਤੇਰੇ ਜੰਮਣ 'ਤੇ ਰੱਖਿਆ, ਤੇਰੇ ਜੰਮਣ ਤੋਂ ਪਹਿਲਾਂ ਦਾ ਰੱਖ ਦਿੱਤਾ, ਅੱਜ ਤੋਂ ਤੇਰੇ ਜੰਮਣ ਤੋਂ 10 ਸਾਲ ਪਹਿਲਾਂ ਦਾ ਰੱਖ ਦਿੱਤਾ। ਇਸ ਮਿੱਟੀ ਦੇ ਪੁਤਲੇ ਦਾ ਨਾਂ ਰੱਖਿਆ ਹੋਇਆ ਘਰਦਿਆਂ ਨੇ, ਉਹੀ ਨਾਂ ਸਕੂਲ ਵਿੱਚ ਚੱਲਦਾ, ਜਦੋਂ ਸਰੀਰ ਛੱਡ ਕੇ ਉਹ ਮਿੱਟੀ ਦੀ ਢੇਰੀ ਬਣ ਜਾਂਦੀ ਹੈ ਤਾਂ ਲੋਕ ਉਹਦਾ ਨਾਂ ਨਹੀਂ ਲੈਂਦੇ, ਜਦੋਂ ਸਿੜੀ ਤੇ ਪੈ ਕੇ ਲੋਕ ਚੁੱਕਲ ਜਾਂਦੇ ਨੇ ਕਹਿੰਦੇ ਮੁਰਦਾ ਜਾ ਰਿਹਾ, ਨਾਂ ਤਾਂ ਮੁੱਕ ਗਿਆ ਫਿਰ ਆਪਣਾ, ਇਹ ਦੇਹੀ ਵੀ ਮੁੱਕ ਗਈ, ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ। ਇਸ ਕਰਕੇ ਜਿਹੜਾ ਆਪਣਾ ਅਸਲੀ ਸਰੂਪ ਹੈ ਨਾ ਅੰਦਰ, ਅੰਦਰ ਨੂੰ ਝਾਕੋ ਜਿਹੜਾ, ਆਪਣੇ ਅੱਖਾਂ ਬੰਦ ਕਰਕੇ, ਆਪਾਂ ਜਿਹੜੇ ਗਿਰੀ ਬਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਨੂੰ ਦੇਖੋ। ਤੁਸੀਂ ਕਹੋਗੇ ਮੈਨੂੰ ਤਾਂ ਅੰਦਰ ਕੁਝ ਦੇਖਦਾ ਨਹੀਂ, ਕਾਲਾ ਕਾਲਾ ਦੇਖਦਾ ਨਾ, ਉਹ ਕਾਲਖ ਨੂੰ ਆਪਾਂ ਨੇ ਪ੍ਰਕਾਸ਼ ਵਿੱਚ ਬਦਲਣਾ ਹੈ। ਉਹ ਕਾਲਖ ਨੂੰ ਪ੍ਰਕਾਸ਼ ਵਿੱਚ ਬਦਲਦਾ ਕੌਣ ਹੈ? ਵਾਹੇ ਜੋ ਅਸਚਰਜ ਹੈ, ਜੋ ਗੋਹ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਜਿਹੜਾ ਹੁਣ ਕਾਲਾ ਕਾਲਾ ਦਿਖਦਾ ਨਾ, ਇਹਨੂੰ ਰੂਪ ਵਿੱਚ ਉਹਨੇ ਤਬਦੀਲ ਕਰਨਾ, ਪ੍ਰਕਾਸ਼ ਉਸ ਨੇ ਕਰਨਾ। ਇਸ ਕਰਕੇ ਪਿਆਰ ਨਾਲ ਜਪੋ, ਵਾਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਸਾਡੇ ਧਰਮ ਵਿੱਚ ਆ ਜਾਓ, ਤੁਸੀਂ ਯੋਗ ਮਤ ਨੂੰ ਕਮਾਓ, ਅਸੀਂ ਤੁਹਾਨੂੰ ਸਵਾਸ ਉਤਾਰਨੇ ਚੜਾਉਣੇ ਦੱਸਾਂਗੇ। ਇਹਦੇ ਨਾਲ ਇੱਕ ਤਾਂ ਉਮਰ ਬੜੀ ਲੰਬੀ ਹੋ ਜਾਂਦੀ ਹੈ, ਦੂਸਰਾ ਰਿੱਧੀਆਂ ਸਿੱਧੀਆਂ ਬਹੁਤ ਮਿਲਦੀਆਂ ਬੰਦੇ ਨੂੰ, ਸ਼ਕਤੀਆਂ ਦਾ ਮਾਲਕ ਬਣ ਜਾਂਦਾ। ਜਿੰਨੀ ਮਰਜ਼ੀ ਮਹਿਮਾ ਕਰਾ ਲਿਓ ਫਿਰ ਸੰਸਾਰ 'ਚ, ਕਿਸੇ ਨੂੰ ਮੁੰਡਾ ਦੇ ਤਾ, ਕਿਸੇ ਨੂੰ ਪੈਸੇ ਦੇ ਤੇ, ਕਿਸੇ ਨੂੰ ਦੁੱਧ ਪੁੱਤ ਹੋ ਗਿਆ, ਸਭ ਇਹਦੇ ਨਾਲ ਦੁਨੀਆ ਤੁਹਾਡੇ ਚਰਨਾਂ ਦੇ ਡਿੱਗੇਗੀ। ਸੋ ਇਸ ਤਰ੍ਹਾਂ ਕਰਨ ਦੇ ਨਾਲ ਵਡਿਆਈਆਂ ਹੋਣਗੀਆਂ ਸੰਸਾਰ ਅੰਦਰ। ਮਹਾਰਾਜ ਕਹਿਣ ਲੱਗੇ, ਜੇ ਯੁੱਗ ਚਾਰੇ ਆਰਜਾ, ਮਹਾਰਾਜ ਕਹਿੰਦੇ ਜਿਹੜੀ ਆਰਜਾ ਜਿਹੜੀ ਉਮਰ ਹੈ, ਇਹ ਜੇ ਚਾਰ ਯੁੱਗ ਜਿੰਨੀ ਲੰਬੀ ਉਮਰ ਕਿਸੇ ਦੀ ਹੋ ਜਾਵੇ, ਚਾਰ ਯੁੱਗਾਂ ਜਿੰਨੀ ਲੰਬੀ ਉਮਰ, ਬਹੁਤ ਲੰਬੀ ਉਮਰ ਬਣ ਜਾਏਗੀ, 17,28,000 ਸਾਲ ਉਮਰ ਸਤਯੁਗ ਦੀ ਹੈ, ਫਿਰ ਅੱਗੇ ਤ੍ਰੇਤਾ ਆ ਗਿਆ, 12,96,000 ਸਾਲ ਉਮਰ ਤ੍ਰੇਤੇ ਦੀ, ਫਿਰ ਅੱਗੇ ਦੁਆਪਰ ਆ ਗਿਆ, 8,64,000 ਸਾਲ ਦੁਆਪਰ ਦੀ ਉਮਰ ਹੈ, ਫਿਰ ਕਲਯੁੱਗ ਆ ਗਿਆ, 432,000 साल ये कलयुग की उम्र है सारी, ये बन गए 43,20,000 साल। महाराज कहने जे श्वास रोक के दसम द्वार विच चढ़ा के उम्र लंबी कर भी लईए, होर दसूनी होए, कहने होर दसूनी 10 गुणा बधा लईए, कहने 44 युग उम्र कर लईए जी अपनी इसे ढंग नाल उम्र बधा लईए, लंबी उम्र कर लैनी। और लंबिया उम्र तो सप्प की उम्र ते कां की उम्र बड़ी लंबी मनी है। महाराज कहते नवखंडन को राज कमावे अंत चले गोहारी। सो इस करके जिन्ना मर्जी लंबी उम्र होवे बंदे दी, नौ खंडा का राज कर लवे, धरती का राज कर लवे, क्योंकि उहदी उम्र इउं बतीत हो जाती है कि सिमरन तो बिना उहदी जिंदगी सड़दी ही रहिंदी है। बिन सिमरन जो जीवन बलना सर्प जैसे अरजारी। कहने सप्प वांगू तड़फदा रहिंदा लंबी उम्र वाला, इन्नी लंबी उम्र कर ली। महाराज दसवें पातशाह नागे दी सरां जदों पहुंचे, इत्थे गुरु अंगद देव महाराज का अवतार होया, श्री मुक्तसर साहब जांदिया रस्ते जांदा स्थान, उत्थे सोहना स्थान देख के महाराज जी का, गुरु अंगद देव महाराज दे स्थान ते सुंदर सोहने तंबू लागे, सज गए महाराज। शाम का वक्त है, गुरसिख इधर घूम रहे ने, उधर जा रहे ने, उधर एक परे कोई लंबी उम्र वाला साधु जोगी बैठा सी, उहदे चेले चमचे बड़ी दुनिया नूं मत्थे टेके। सो कुछ गुरसिख उधर जाके कहने महाराज एक बड़ी लंबी उम्र का साधु बैठा उधर। वो साधु दे चेले किते उत्थे लागे ही बैठे सी, वह भी महाराज दर्शना नूं आए सी। महाराज कहने हां, कहंदे उहदी उम्र 5120 साल उम्र है हुण उहदी। उहदे चेलियां नूं पता लग्गे, उह जाके साधु नूं कहंदे, कहंदे उधर गुरु आए ने। वह कहंदे बच्चा है बेचारा, 30-40 साल का बच्चा है, इहनूं की पता है गुरु बनिया फिरदा। कहने ना जी बच्चा कोई नहीं, थोड़ी उम्र दसी है उन्होंने 5120 साल। फिर डिगया जिवें करंट वजदा, एकदम अखां खुल गईयां। कहने वाकई मेरी तो उम्र इन्नी हुई है, उन्होंने किदां पता लग गया, इन्ना ज्ञान है। वह खुंडी जी चुक के अपनी तुर के फिर बजुर्गों वांगू हौली हौली दो जाने फड़ के लियाए, उत्थे आए मत्था टेकया महाराज जी नूं, रह रास दा पाठ हुंदा बैठ गया, अरदास होई। महाराज कहने आओ जोगी जी। कहने महाराज इन्नी छोटी उम्र ते इन्ना ज्ञान। महाराज कहने ये छोटी या बड़ी उम्र दा भाव नहीं, गल तो यह भी असी अपना पुराना खलड़ा त्याग दिता, तू भी त्याग दे, तेरे ते ही कृपा हो जे, तू खलड़े का ही माण करी जाना मेरी उम्र लंबी। बंदे की जिनी उम्र लंबी होंगी उन्ना हंकार वधदा जांदा। जे कि इतने दुनिया च 120 साल उम्र हो जाए वो लोगों फिर दसदा, क्या आम तो वैसे पता नहीं लगता भी उम्र लंबी है, वो आप ही गल चला हुंदा, मेरी उम्र ना बहुत लंबी है, मैं 120 साल ना, वो खुद ही दसन लग पैंदा। सो महाराज सच्चे पातशाह का ज्ञान देख के चरणों के उत्ते मत्था टेकन लग पिया, महाराज ने प्रकाश बख्शता। महाराज कहने योगी जाओ, शरीर त्याग दिओ अपना। कहने की खलड़े नाल मोह रखना। इस करके सतगुरु गुरु नानक देव जी महाराज ने भी सिद्धां नूं इह कहा है, जे लंबी उम्र हुंदा हंकार दा वाचक हुंदा, जिहड़ी रब ने उम्र दित्ती बंदे नूं उन्नी भोगनी चाहीदी है। नवां खंडां विच जाणियां नाल चला सब कोए। कहंदे महाराज फिर नौ खंडां दी धरती दे उत्ते तुसीं जाणे जाओगे। धरती दे कोल नौ खंड ने, जंबू दीप, यह ਮੇਰੂ ਤੋਂ ਜਿਹੜੀਆਂ ਨਦੀਆਂ ਨਿਕਲਦੀਆਂ ਨੇ ਉਹਦੇ ਵਿਚਕਾਰਲੇ ਹਿੱਸੇ ਨੂੰ ਖੰਡ ਕਹਿੰਦੇ, ਨੌ ਖੰਡ ਦੀ ਕੁੱਲ ਧਰਤੀ ਆ ਇਹ। ਅਜਨਾਬ ਰਾਜਾ ਹੋਇਆ, ਉਹਦੇ ਨੌ ਪੁੱਤਰ ਹੋਏ ਨੇ, ਉਹ ਨੌ ਪੁੱਤਰਾਂ ਦੇ ਨਾਮ ਦੇ ਉੱਤੇ ਇਹ ਨੌ ਖੰਡ ਬਣੇ ਨੇ। ਜਿਵੇਂ ਆਪਣਾ ਭਾਰਤ ਖੰਡ ਹੈ, ਇਹ ਉਹਦਾ ਪੁੱਤਰ ਭਰਤ ਸੀ ਜਿਹੜਾ, ਉਹਦੇ ਨਾਮ ਦੇ ਉੱਤੇ ਭਾਰਤ ਖੰਡ ਬਣਿਆ। ਇਸੇ ਪ੍ਰਕਾਰ ਇਹ ਨੌ ਪੁੱਤਰ ਉਹਦੇ ਹੋਏ ਨੇ, ਏਲਾ ਬ੍ਰਤ ਹੋਇਆ ਇੱਕ ਕਿੰਗ ਪੁਰਸ਼ ਹੋਇਆ ਹੈ। ਇਸ ਪ੍ਰਕਾਰ ਵੱਖਰੇ ਵੱਖਰੇ ਨੌ ਪੁਰਾਣੇ ਸੀਗੇ, ਹੁਣ ਇਹ ਬਣ ਗਏ ਨੇ। ਜਿਵੇਂ ਆਸਟ੍ਰੇਲੀਆ ਹੈ ਵੱਖਰਾ ਹੈ, ਏਸ਼ੀਆ ਹੈ, ਫਿਰ ਅਮਰੀਕਾ ਵੱਖਰੀ ਸਾਈਡ 'ਤੇ ਹੈ। ਇਸ ਪ੍ਰਕਾਰ ਇਹ ਨੌ ਹਿੱਸੇ ਵੱਡੇ ਨੇ ਧਰਤੀ ਦੇ। ਨੌ ਹਿੱਸਿਆਂ ਦਾ ਮਤਲਬ, ਨੌ ਖੰਡਾਂ ਦਾ ਮਤਲਬ ਹੁੰਦਾ ਸਾਰੀ ਧਰਤੀ ਦੇ ਉੱਤੇ ਜਾਣਿਆ ਜਾਵੇ ਬੰਦਾ, ਇੰਨੀ ਮਸ਼ਹੂਰੀ ਹੋ ਜਾਵੇ। ਨਾਲ ਚੱਲਾ ਸਭ ਕੋਈ, ਸਿੱਧ ਕਹਿਣ ਲੱਗੇ ਮਹਾਰਾਜ ਫਿਰ ਸਭ ਕੋਈ ਬੰਦੇ ਨਾਲ ਚੱਲਦੇ। ਜਿਵੇਂ ਆਪਾਂ ਆਮ ਜਿਹਾ ਬੰਦਾ ਉੱਠ ਕੇ ਜਾਵੇ ਉਹਦੇ ਨਾਲ ਕੋਈ ਜਾਂਦਾ ਹੀ ਨਹੀਂ, ਪਰ ਜੇ ਕੋਈ ਬਹੁਤ ਵੱਡਾ ਆਦਮੀ ਆਵੇ ਉਹਦੇ ਨਾਲ ਜੇ ਉੱਠ ਕੇ ਤੁਰੇ ਤਾਂ ਸਾਰੀ ਦੁਨੀਆ ਉਹਦੇ ਮਗਰ ਮਗਰ ਚੱਲ ਪੈਂਦੀ ਹੈ। ਇਸ ਤਰ੍ਹਾਂ ਲੋਕ ਤੁਹਾਡੇ ਪਿੱਛੇ ਪਿੱਛੇ ਮੋਹੇ ਫਿਰਨਗੇ, ਦੁਨੀਆ ਤੁਹਾਡੇ ਮਗਰ ਮਗਰ ਲੱਗੀ ਫਿਰੇਗੀ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੈ, ਫਿਰ ਬਹੁਤ ਚੰਗਾ ਤੁਹਾਡਾ ਨਾਉ, ਚੰਗੇ ਦੇਵਤਿਆਂ ਦੇ ਨਾਉਂ ਦੇ ਉੱਤੇ ਨਾਉਂ ਰਖਾਉਣਾ। ਸੋ ਜਿਵੇਂ ਆਪਣਾ ਲੋਕ ਨੌ ਦੇਵਤੇ ਦੇ ਨਾਂ 'ਤੇ ਰੱਖਦੇ ਨੇ, ਬਈ ਮੇਰਾ ਨਾਮ ਫਲਾਨੇ ਦੇਵਤੇ ਉੱਤੇ ਹੈ, ਚਲੋ ਅੱਡ ਅੱਡ ਸਾਰਿਆਂ ਦੇ ਨਾਂ ਰੱਖ ਲੈਣੇ। ਕਿਸੇ ਦੇ ਵੱਡੇ ਦਾ ਨਾਂ ਜਿਹੜਾ ਹੁੰਦਾ ਉਹ ਆਪਣਾ ਨਾਂ ਰੱਖ ਲੈਣਾ, ਫਿਰ ਨਾਮ ਬੜਾ ਵੱਡਾ ਵੱਡਾ ਰੱਖਣਾ, ਇਹ ਬੜੇ ਪਹੁੰਚੇ ਹੋਏ ਮਹਾਂਪੁਰਸ਼ ਨੇ। ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੈ, ਜਸ ਮੂੰਹ ਦੇ ਉੱਤੇ ਹੁੰਦਾ, ਫਿਰ ਕੀਰਤੀ ਹੁੰਦੀ ਹੈ ਕਿ ਕੀਰਤੀ ਬੰਦੇ ਦੇ ਜਾਣ ਤੋਂ ਬਾਅਦ ਹੁੰਦੀ ਹੈ, ਜਦੋਂ ਚੱਲਿਆ ਜਾਂਦਾ ਲੋਕ ਬਾਅਦ ਵਿੱਚ ਵੀ ਇਹਦੀ ਕੀਰਤੀ ਕਰਦੇ, ਮਹਿਮਾ ਕਰਦੇ ਨੇ। ਮਹਾਰਾਜ ਕਹਿਣ ਲੱਗੇ ਜੇ ਚੰਗਾ ਨਾਉਂ ਰਖਾ ਵੀ ਲਵੇ ਬੰਦਾ, ਕੀਰਤੀ ਲੈ ਵੀ ਲਵੇ, ਉਹਦਾ ਕੀ ਫਾਇਦਾ ਹੈ? ਇੱਕ ਗੱਲ ਦੱਸੋ ਵੀ ਉਹਦਾ ਫਾਇਦਾ ਕੀ ਹੈ? ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ, ਇੰਨਾ ਕੁਛ ਹੁੰਦਿਆਂ, ਲੰਬੀ ਉਮਰ ਹੁੰਦਿਆਂ, ਨਵਾਂ ਖੰਡਾਂ ਵਿੱਚ ਜਾਣਿਆ, ਨਾਲ ਸਭ ਕੋਈ ਚੱਲੇ, ਚੰਗਾ ਨਾਂ ਵੀ ਹੋਵੇ, ਜਸ ਵੀ ਹੋਵੇ, ਮਹਿਮਾ ਵੀ ਹੋਵੇ, ਸਭ ਕੁਛ ਹੋਵੇ, ਪਰ ਜੇ ਤਿਸ ਨਦਰ ਨਾ ਆਵਈ, ਜੇ ਤਿਸ ਵਾਹਿਗੁਰੂ ਦੀ ਨਦਰ ਵਿੱਚ ਉਹ ਨਹੀਂ ਆਇਆ, ਵਾਹਿਗੁਰੂ ਦੀ ਕਿਰਪਾ ਰੂਪੀ ਨਦਰ ਵਿੱਚ ਨਹੀਂ ਆਇਆ, ਦੇਖਿਆ ਹੀ ਤੱਕ ਨਹੀਂ ਮਹਾਰਾਜ ਨੇ ਉਹਦੇ ਵੱਲ। ਇਹ ਤਾਂ ਕਿਉਂਕਿ ਸਾਰਾ ਕੁਝ ਮਾਇਆਵੀ ਪ੍ਰਭਾਵ ਥੱਲੇ ਆ ਨਾ, ਲੰਬੀ ਉਮਰ ਵੀ ਮਾਇਆ ਹੈ, ਦਸ ਗੁਣੇ ਹੋ ਜਾਣੇ ਵੀ ਮਾਇਆ ਹੈ, ਨੌ ਖੰਡ ਵੀ ਮਾਇਆ ਹੈ, ਨੌ ਖੰਡਾਂ ਵਿੱਚ ਜਾਣਨਾ ਵੀ ਮਾਇਆ ਹੈ, ਨਾਲ ਉੱਠ ਕੇ ਸਾਰੀ ਦੁਨੀਆ ਨੇ ਚੱਲਣਾ ਇਹ ਵੀ ਮਾਇਆ ਹੈ, ਚੰਗਾ ਨਾਮ ਰਖਾਉਣਾ ਵੀ ਮਾਇਆ ਹੈ, ਜਸ ਕੀਰਤ ਵੀ ਮਾਇਆ ਹੈ, ਉਹ ਤਾਂ ਸਾਰੀ ਮਾਇਆ ਹੀ ਬਣ ਗਈ। ਵਾਹਿਗੁਰੂ ਦੀ ਪੁੱਛਦਾ ਤੁਹਾਨੂੰ, ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਇਹੋ ਜਿਹੇ ਇਨਸਾਨ ਨੇ ਸਭ ਕੁਛ ਕਰ ਕਰਾ ਕੇ ਵੀ ਪਰਮੇਸ਼ਰ ਦੀ ਨਿਗਾਹ ਤੋਂ ਜੇ ਬਾਹਰ ਹੋ ਗਏ, ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਉਹਨੂੰ ਕੀੜਿਆਂ ਦੇ ਅੰਦਰ ਵੀ ਕੀੜਾ ਬਣਾ ਦਿੱਤਾ ਜਾਂਦਾ। ਕੀਟਾਂ ਅੰਦਰ ਕੀਟ ਕਰ, ਭਾਵੇਂ ਵਿਆਕਰਣ ਅਨੁਸਾਰ ਕੀਟਾਂ ਅੰਦਰ ਕੀਟ 'ਤੇ ਹੀ ਵਿਸ਼ਰਾਮ ਆਉਣਾ ਚਾਹੀਦਾ, ਪਰ ਕਈ ਚੀਜ਼ਾਂ ਵਿਆਕਰਣ ਤੋਂ ਬਾਹਰ ਵੀ ਚਲੀਆਂ ਜਾਂਦੀਆਂ ਨੇ ਗੁਰਬਾਣੀ ਵਿੱਚ। ਕੀੜਿਆਂ ਦੇ ਅੰਦਰ ਵੀ ਕੀੜਾ ਬਣਾ ਕੇ ਉਹਨੂੰ ਬਿਠਾਇਆ ਜਾਂਦਾ, ਸੱਪਾਂ ਦੇ ਵਿੱਚ ਸਾਰਿਆਂ ਨਾਲੋਂ ਭੈੜੀ ਜੀਵਨ ਸੱਪ ਹੈ, ਇਹਨੂੰ ਵੀ ਕੀੜਾ ਕਹਿੰਦੇ, ਕਹਿੰਦੇ ਇਹਨੂੰ ਕੀੜਾ ਲੱਗ ਗਿਆ, ਕੀੜਾ ਲੜ ਗਿਆ, ਆਮ ਸਿੱਧਾ ਨਾਂ ਨਹੀਂ ਲੈਂਦੇ। ਜਾਂ ਕੀਟਾਂ ਅੰਦਰ ਕੀਟ ਕਰ, ਕੀਟਾਂ ਵਿੱਚ ਕੂਕਰ ਵੀ ਆ ਜਾਂਦੇ, ਕੂਕਰ ਦੇ ਸਿਰ ਦਾ ਕੀੜਾ ਬਣਾ ਦਿੰਦੇ ਨੇ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ, ਬਹੁਤ ਹੀ ਮਾਣ ਪ੍ਰਤਿਸ਼ਠਾ ਵਾਲੇ, ਜਿਹੜਾ ਆਪਣੇ ਆਪ ਨੂੰ ਬਹੁਤਾ ਵੱਡਾ ਜਾਣੇ, ਫਿਰ ਪਰਮੇਸ਼ੁਰ ਨੂੰ ਗੰਦਗੀ 'ਚ ਰੋਲ ਦਿੰਦਾ। ਜੋ ਜਾਣਾ ਮੈਂ ਜੋ ਬਨਬੰਤ ਸੋ ਹੋਵਤ ਬਿਸ਼ਟਾ ਕਾ ਜੰਤ,
ਇਹ ਸਾਰੀ ਅਸ਼ਟਪਦੀ ਵਿੱਚ ਹੀ ਮਹਾਰਾਜ ਨੇ ਐਸੇ ਬਚਨ ਕੀਤੇ ਨੇ। ਦੋਸ਼ੀ ਦੋਸ਼ ਧਰੇ, ਫਿਰ ਦੋਸ਼ੀ ਬੰਦੇ ਵੀ ਉਹਦੇ 'ਚ ਦੋਸ਼ ਧਰਦੇ ਨੇ, ਕਹਿੰਦੇ ਇਹੋ ਜਿਹੇ ਗੁਨਾਹ ਤਾਂ ਅਸੀਂ ਵੀ ਨਹੀਂ ਕੀਤੇ, ਇਹੋ ਜਿਹੇ ਪਾਪ ਤਾਂ ਅਸੀਂ ਵੀ ਨਹੀਂ ਕੀਤੇ ਜਿਹੋ ਜਿਹੇ ਇਹਨੇ ਕੀਤੇ ਹੋਏ ਨੇ। ਮਹਾਰਾਜ ਛੇਵੇਂ ਪਾਤਸ਼ਾਹ ਲਧਾਈ ਕੇ ਪਿੰਡ ਸੰਗਤ ਨੂੰ ਉਤਾਰਦੇ ਹੋਏ ਘੋੜੇ 'ਤੇ ਸਵਾਰ ਹੋ ਕੇ ਜਾ ਰਹੇ ਨੇ। ਜੰਗਲ ਦਾ ਰਸਤਾ, ਉਹ ਜੰਗਲੀ ਹੁੰਦੇ ਸੀ ਉਦੋਂ ਜ਼ਿਆਦਾ। ਸਾਹਮਣੇ ਇੱਕ ਬੜਾ ਵੱਡਾ ਫਨੀਆ ਨਾਗ ਫਣ ਖਿਲਾ ਰਿਹਾ ਹੋਇਆ, 10-12 ਫੁੱਟ ਲੰਬਾ ਸੱਪ, ਕਾਲਾ ਨਾਗ ਆ ਰਿਹਾ। ਭਾਈ ਬਿਧੀ ਚੰਦ ਹੁਣਾਂ ਨੇ ਬੰਦੂਕਾਂ ਤਾਲ ਲਈਆਂ, ਤੀਰ ਕਮਾਨ ਸਿਆਂ ਦੇ। ਮਹਾਰਾਜ ਕਹਿੰਦੇ ਮਾਰਿਓ ਨਾ ਭਾਈ, ਇਹ ਆਪਣੇ ਕੋਲ ਹੀ ਆ ਰਿਹਾ। ਮਹਾਰਾਜ ਜੀ ਘੋੜੇ ਤੋਂ ਉੱਤਰ ਗਏ, ਸੱਪ ਕੋਲ ਆ ਕੇ ਫਣ ਖਿਲਾਰ ਕੇ ਖੜਾ ਹੋ ਗਿਆ। ਮਹਾਰਾਜ ਨੇ ਆਪਣਾ ਸੱਜਾ ਚਰਨ ਕੱਢ ਕੇ ਆਪਣਾ ਅੰਗੂਠਾ ਉਹਦੇ ਸਿਰ ਨੂੰ ਛੁਹਾ ਦਿੱਤਾ। ਛੁਹਾਉਣ ਦੀ ਦੇਰ ਸੀ, ਸੱਪ ਫਟ ਗਿਆ ਸਾਰਾ ਹੀ। ਜਦੋਂ ਸੱਪ ਫਟ ਗਿਆ ਤਾਂ ਉਹਦੇ ਵਿੱਚੋਂ ਕਰੋੜਾਂ ਦੀ ਗਿਣਤੀ 'ਚ ਨਿੱਕੇ ਨਿੱਕੇ ਚਿੱਟੇ ਰੰਗ ਦੇ ਕਿਰਮ ਨਿਕਲੇ ਬੜੇ। ਉਹਦੇ ਵਿੱਚੋਂ ਇੱਕ ਪ੍ਰਕਾਸ਼ ਵੀ ਨਿਕਲਿਆ, ਸਾਹਮਣੇ ਖੜਾ ਹੋ ਗਿਆ। ਭਾਈ ਬਿਧੀ ਚੰਦ ਕਹਿੰਦਾ ਮਹਾਰਾਜ ਇਹ ਕੌਣ ਹੈ? ਕਹਿੰਦੇ ਪੁੱਛ ਲੈਂਦੇ ਹਾਂ। ਹਾਂ ਬਈ ਦੱਸ ਤੂੰ ਕੌਣ ਹੈ? ਕਹਿਣ ਲੱਗਿਆ ਮਹਾਰਾਜ ਇਸ ਇਲਾਕੇ ਵਿੱਚ ਸਭ ਤੋਂ ਵੱਧ ਵੱਡਾ ਵਿਦਵਾਨ ਸੀ ਮੈਂ, ਬੜਾ ਦੁਨੀਆਂ ਨੂੰ ਮਗਰ ਲਾਇਆ ਹੋਇਆ ਸੀ, ਬੜੀ ਦੁਨੀਆਂ ਨੇ ਮੈਨੂੰ ਮਾਇਆ ਦਿੱਤੀ, ਬੜੇ ਮੰਤਰ ਜੰਤਰ ਕੀਤੇ ਮੈਂ ਸੰਸਾਰ ਦੇ ਵਿੱਚ, ਲੋਕ ਮੈਨੂੰ ਹੌਲੀ ਹੌਲੀ ਗੁਰੂ ਮੰਨਣ ਲੱਗ ਪਏ, ਮੇਰਾ ਧਿਆਨ ਕਰਨ ਲੱਗ ਪਏ, ਭਗਤੀ ਮੈਂ ਕੀਤੀ ਨਹੀਂ ਕੋਈ, ਫਿਰ ਮੈਂ ਭੋਰਾ ਬਣਾ ਲਿਆ, ਫਿਰ ਉੱਪਰ ਬਹੁਤ ਵੱਡਾ ਥਾਂ ਬਣਾ ਲਿਆ, ਫਿਰ ਭੋਰੇ 'ਚ ਪੈਸੇ ਰੱਖ ਕੇ ਉਹ ਨੋਟਾਂ ਦੀਆਂ ਤੈਹਾਂ ਲਾ ਕੇ ਮੈਂ ਉਹਦੇ ਉੱਤੇ ਸੌਂਦਾ ਹੁੰਦਾ ਸੀ। ਸੋ ਵਿਦਵਾਨ ਵੀ ਬੜਾ ਸੀ, ਇਸ ਕਰਕੇ ਮੈਨੂੰ ਹੰਕਾਰ ਵੀ ਬੜਾ ਸੀ। ਜਦੋਂ ਮੈਂ ਸਰੀਰ ਛੱਡਿਆ ਤਾਂ ਮੇਰਾ ਧਿਆਨ ਉਸ ਮਾਇਆ ਵਿੱਚ ਹੀ ਰਹਿ ਗਿਆ। ਅੰਤਕਾਲ ਜੋ ਲੱਛਮੀ ਸਿਮਰਾ ਐਸੀ ਚਿੰਤਾ ਮੈਂ ਜੇ ਮਰਾ ਸਰਪ ਜੋਨ ਵੱਲ ਵੱਲ ਆਓ ਤਰਾ। ਧਿਆਨ ਉੱਧਰ ਰਹਿਣ ਕਰਕੇ ਮੈਂ ਸੱਪ ਬਣ ਗਿਆ। ਜਿਹੜੀ ਵਿੱਦਿਆ ਦਾ ਹੰਕਾਰ ਸੀ ਉਹਦੇ ਕਰਕੇ ਮੈਂ ਫੁੰਕਾਰੇ ਮਾਰਦਾ ਹਾਂ। ਜਿਨ੍ਹਾਂ ਲੋਕਾਂ ਨੂੰ ਮੈਂ ਇਹ ਕਹਿੰਦਾ ਸੀ ਕਿ ਮੇਰਾ ਧਿਆਨ ਕਰੋ, ਮੇਰੇ ਚਰਨਾਂ ਦਾ ਧਿਆਨ ਕਰੋ, ਉਹ ਮਰਨ ਵੇਲੇ ਕਿਉਂਕਿ ਮੇਰੇ 'ਚ ਧਿਆਨ ਕਰ ਲੈਂਦੇ ਸੀ, ਇਸ ਕਰਕੇ ਉਹ ਸਾਰੇ ਕਿਰਮ ਬਣ ਗਏ। ਕਿਰਮ ਬਣ ਕੇ ਹੁਣ ਮੇਰਾ ਮਾਸ ਖਾਂਦੇ ਨੇ ਅੰਦਰ। ਮੈਂ ਇੰਨਾ ਦੁਖੀ ਸੀ, ਮੈਂ ਸੱਚੇ ਪਾਤਸ਼ਾਹ ਤੁਹਾਨੂੰ ਹੀ ਯਾਦ ਕਰਦਾ ਸੀ, ਕਿਤੇ ਮਹਾਰਾਜ ਆ ਜਾਣ ਮੇਰੀ ਜਾਨ ਛਡਾਉਣ। ਸੋ ਮਹਾਰਾਜ ਆ ਜਿਹੜੇ ਮੇਰੇ ਕਿਰਮ ਨੇ, ਕੀੜੇ ਨੇ ਮੇਰੇ 'ਚ ਪਏ, ਮੇਰੇ ਚੇਲੇ ਬਣੇ, ਹੁਣ ਇਹਨਾਂ ਦਾ ਵੀ ਨਾਲ ਭਲਾ ਕਰ ਦਿਓ। ਮਹਾਰਾਜ ਤਾਂ ਦਿਆਲੂ ਨੇ, ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ, ਇਹ ਸਾਰੇ ਹੌਲੀ ਹੌਲੀ ਮਨੁੱਖਾ ਜਨਮ ਲੈ ਲੈਣਗੇ, ਗੁਰਸਿੱਖਾਂ ਦੇ ਘਰੇ ਆ ਕੇ ਬਾਣੀ ਪੜ੍ਹ ਕੇ ਇਹਨਾਂ ਦਾ ਵੀ ਭਲਾ ਹੋ ਜਾਏਗਾ। ਕਹਿੰਦੇ ਭਾਈ ਇਉਂ ਗੁਰੂ ਬਣਿਆ, ਜੇ ਕੋਈ ਦੁਨੀਆਂ ਨੂੰ ਤਾਰ ਸਕਦਾ ਹੁੰਦਾ ਤਾਂ ਸੰਸਾਰ ਅੰਦਰ ਗੁਰੂ ਨਾਨਕ ਨੂੰ ਆਉਣ ਦੀ ਕੀ ਲੋੜ ਸੀ? ਫਿਰ ਗੁਰੂ ਦੀ ਤਾਂ ਲੋੜ ਹੀ ਨਹੀਂ, ਫਿਰ ਤਾਂ ਇੱਕ ਦੂਜੇ ਬੰਦੇ ਦਾ ਧਿਆਨ ਕਰਕੇ ਬੰਦਾ ਤਰ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਜਿਹੜਾ ਬੰਦਾ ਇਹੀ ਜਿਹੀ ਗਲਤੀ ਕਰਦਾ ਨਾ, ਗੁਰੂ ਬਣਦਾ, ਨਕਲੀ ਗੁਰੂ ਬਣਦੇ ਨੇ, ਦੁਨੀਆਂ ਨੂੰ ਕਹਿੰਦੇ ਤਾਰ ਦਿਆਂਗੇ, ਮੇਰੇ ਚਰਨਾਂ ਦਾ ਧਿਆਨ ਕਰੋ, ਮੈਂ ਤੈਨੂੰ ਸ਼ਬਦ ਦਿੰਦਾ। ਇਹ ਕਹਿਣਾ ਹੀ ਸੌਖਾ ਹੈ, ਕਰਨਾ ਬਹੁਤ ਔਖਾ। ਸੋ ਜਿਵੇਂ ਨਾਸਿਕ ਦੇ ਕੋਲੇ, ਨਾਸਿਕ ਸ਼ਹਿਰ ਦੇ ਕੋਲੇ ਪਹਾੜੀ ਜਿਹਾ ਏਰੀਆ ਪੈਂਦਾ, ਉੱਥੇ ਸ਼ੰਕਰਾਚਾਰੀਆ ਜੀ ਇੱਕ ਰਹਿੰਦੇ, ਉਹ ਤੁਰੇ ਜਾਣ 'ਤੇ ਜਾਂਦਿਆਂ 5-7 ਨਾਲ ਚੇਲੇ ਨੇ, ਇੱਕ ਸੱਪ ਨੇ, ਛੋਟੇ ਜਿਹੇ ਸੱਪ ਨੇ ਵੱਡਾ ਸਾਰਾ ਡੱਡੂ ਮੂੰਹ 'ਚ ਪਾ ਲਿਆ। ਹੁਣ ਉਹਨੂੰ ਛੱਡਦਾ ਹੀ ਨਹੀਂ ਉਹ, ਨਾ ਤਾਂ ਉਹ ਅੱਗੇ ਲੰਘਦਾ ਨਾ ਉਹਨੂੰ ਬਾਹਰ ਛੱਡਦਾ। ਸ਼ੰਕਰਾਚਾਰੀਆ ਜੀ ਕਹਿਣ ਲੱਗੇ, ਦੇਖੋ ਜਿਹੜਾ ਨਕਲੀ ਗੁਰੂ ਹੁੰਦਾ ਨਾ ਉਹਦਾ ਵੀ ਇਹੀ ਹਾਲ ਹੁੰਦਾ। ਕਹਿੰਦਾ ਉਹ ਚੇਲੇ ਤਾਂ ਬਹੁਤ ਬਣਾ ਲੈਂਦਾ, ਨਾ ਤਾਂ ਉਹ ਆਪ ਤਰਦਾ ਨਾ ਉਹ ਤਾਰ ਸਕਦਾ। 2 ਘੰਟਿਆਂ ਬਾਅਦ ਮੁੜ ਕੇ ਆਏ ਤਾਂ ਸੱਪ ਨੇ ਡੱਡੂ ਨੂੰ ਉਸੇ ਤਰ੍ਹਾਂ ਹੀ ਫੜਿਆ, ਡੱਡੂ ਚੀਕਾਂ ਮਾਰੀ ਜਾਂਦਾ, ਸੱਪ ਨਾ ਤਾਂ ਉਹਨੂੰ ਅੰਦਰ ਲੰਘਾ ਸਕਦਾ ਨਾ ਉਹਨੂੰ ਬਾਹਰ ਛੱਡਦਾ। ਨਕਲੀ ਗੁਰੂ ਵੀ ਇਸੇ ਤਰ੍ਹਾਂ ਹੀ ਚੇਲੇ ਬਣਾ ਤਾਂ ਲੈਂਦੇ ਨੇ, ਨਾ ਤਾਂ ਕਿਸੇ ਨੂੰ ਤਾਰ ਸਕਦੇ ਨੇ ਨਾ ਤਰਦੇ ਨੇ, ਫਿਰ ਉਹ ਚੇਲੇ ਕਿਰਮ ਬਣ ਕੇ ਇੱਥੇ ਦੁਨੀਆਂ 'ਚ ਘੁੰਮਦੇ ਰਹਿੰਦੇ ਨੇ, ਗੁਰੂ ਵੀ ਉਰੇ ਘੁੰਮਦਾ ਰਹਿੰਦਾ। ਨਕਲੀ ਜਹਾਜ਼ ਜੇ ਕੋਈ ਲੱਕੜ ਦਾ ਜਹਾਜ਼ ਬਣਾ ਕੇ ਉਹਦੇ ਪੇਂਟ ਕਰਾ ਲਏ ਉਹ ਜਾਂ ਸਿਲਵਰ ਕਲਰ ਕਰਾ ਕੇ ਅਤੇ ਲੋਕਾਂ ਨੂੰ ਕਹੇ ਆ ਜਾਓ ਵੀ ਚਲੀਏ ਅਮਰੀਕਾ ਨੂੰ, ਬੈਠੋ ਮੇਰੇ ਜਹਾਜ਼ 'ਚ, ਇੰਜਣ ਉਹ 'ਚ ਬੱਸਦਾ ਵੀ ਨਹੀਂ ਲਾਇਆ ਹੋਇਆ, ਉਹ ਲੱਕੜ ਦਾ ਜਹਾਜ਼ ਕਿਵੇਂ ਦੁਨੀਆਂ ਨੂੰ ਤਾਰ ਦੇਊਗਾ ਬਈ। ਇਹ ਤਾਂ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਦਾ ਜਹਾਜ਼ ਹੀ ਤਾਰੂਗਾ ਜਿਹਨੂੰ ਤਾਰੂਗਾ। ਗੁਰੂ ਨਾਨਕ ਦੇ ਜਹਾਜ਼ ਤੋਂ ਬਿਨਾਂ ਸੱਚਖੰਡ ਕਿਸੇ ਦਾ ਜਹਾਜ਼ ਜਾਂਦਾ ਹੀ ਨਹੀਂ। ਉਹ ਜਿੰਨੇ ਕੁ ਜਹਾਜ਼ ਮਾੜੇ ਮੋਟੇ ਉਡਾਉਂਦੇ ਨੇ, ਹਾਂ ਇੱਕ ਜਗ੍ਹਾ ਚਲਿਆ ਜਾਂਦਾ, ਧਰਮ ਰਾਜੇ ਕੋਲ ਜ਼ਰੂਰ ਲੈ ਜਾਂਦੇ ਆ, ਉਹ ਨਰਕਾਂ ਤੱਕ ਪਹੁੰਚਾ ਦਿੰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੋਸ਼ੀ ਪੁਰਸ਼ ਵੀ ਦੋਸ਼ ਧਰਦੇ ਨੇ ਉਹਦੇ ਵਿੱਚ ਵੀ ਇੰਨਾ ਤਾਂ ਅਸੀਂ ਵੀ ਨਹੀਂ ਕੀਤਾ ਗੁਨਾਹ ਜਿੰਨਾ ਇਸ ਪਾਪੀ ਆਦਮੀ ਨੇ ਗੁਨਾਹ ਕੀਤਾ। ਨਾਨਕ ਨਿਰਗੁਣ ਗੁਣ ਕਰੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਨਿਰਗੁਣ ਆਰੇ ਜਿਹੜੇ ਜੀਵ ਨੇ ਜਿਨ੍ਹਾਂ 'ਚ ਕੋਈ ਗੁਣ ਨਹੀਂ, ਉਹਨਾਂ ਦੇ ਉੱਤੇ ਵੀ ਉਹ ਵਾਹਿਗੁਰੂ ਪਰ ਉਪਕਾਰ ਕਰਕੇ ਗੁਣ ਦੇ ਦਿੰਦਾ।